सरिंग सोवत है तहां ते हम अद्भुत बसिया सादी महाकाल काल का आरादी विद कर तपस्या प्यो दैत एक रूप होए गयो सात परमात्म अर्थ अराता बहुविध योग साधना साधा इन जो करी अलख की सेवा तांते ते पर सन गुर देवा इन प्रविद अब प्रव मुहि दिया तब हम जन्म कलु में लिया वाहिगुरु 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 सत्कारयोग गुरु प्यारी सात संगत जी ख्यालां नूं बाहर जाण तों रोकण दा जतन करिए चित विरतियां करिए एकागर रसना दी पवित्रता दे वास्ते सारे ही उचारण करो जी सतनाम श्री पातशाह जी दी अपार बख्शिश होई धन धन दशमेश पिता श्री गुरु गोबिंद सिंह जी महाराज जी दे प्रकाश दिहाड़ियां दे संबंध विच सानू सारिआं नूं सतसंग दा सुभाग प्राप्त हो रहा है। संध्या वेले सोधर रहराज साहब जी दी बाणी दे नितनेम पाठ उपरंत आपां सत्संग दे विच जुड़ रहे हैं। सत्संग दे अंदर आना ही साढ़े बहुत उच्चे सुचे पागां दी निशानी है, क्योंकि जदों तक पूर्वला संचित कर्म फल देण वास्ते तैयार ना होवे गुरु घर वल सत्संग वल नहीं आ सकते। जदों ऐसा शुभ कर्म फल देंदा है चरण सरन गुर एक पेंडा जाए चल सतगुर कोट पेंडा आगे होए लेत है। तो गुरु पातशाह जी दा इत्थे आके जदों सी गुरमंत्र दा अभ्यास करते हाँ तो इहदे नाल जिहड़ा है ये सतगुरु जी का ये मंत्र ये नाल नाम तक पहुँचने का एक यतन है। वाहे गुरु गुरमंत्र है। ये मंत्र की करता है जप होमे खोई होमे का नास हो जाता है, क्योंकि होमे रोग है। होमे दीर्घ रोग है दारू पी इस माहे। दवाई भी ये विच ही रख दिती इत्थे जे लोड़ पैंदी है कृपा करे जे अपनी तां गुर का शब्द कमाहे। नानक कहे सुनो जनहो इत संजम दुख जाए। तिन कृपा तां साडे उत्ते होईयां ही हन। ਜਿਹੜੀ ਪਹਿਲੀ ਕਿਰਪਾ ਕਿ ਪਰਮੇਸ਼ਰ ਨੇ ਸਾਨੂੰ ਇਮਾਨੁਖਤਨ ਇਹ ਜੌਨ ਨਰ ਨਾਰਾਇਣੀ ਦੇ ਇਮਾਨੁਖ ਸਰੀਰ ਦੇ ਵਿੱਚ ਭੇਜਿਆ। ਦੂਜੀ ਕਿਰਪਾ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਦੀ ਮੰਨੀ ਗਈ ਹੈ ਜਿਨ੍ਹਾਂ ਨੇ ਸਰੀਰ ਨੂੰ ਜਨਮ ਦਿੱਤਾ, ਪਾਲਣਾ ਪੋਸਣਾ ਕੀਤੀ। ਤੀਜੀ ਕਿਰਪਾ ਗੁਰੂ ਦੀ ਮੰਨੀ ਗਈ ਹੈ ਜੋ ਗੁਰੂ ਮੰਤਰ ਦਿੰਦੇ ਹਨ ਸਾਡੇ ਇਸ ਘਰ ਦੇ ਵਿੱਚ। ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਉਂਦੇ ਹਨ। ਅਤੇ ਚੌਥੀ ਕਿਰਪਾ ਆਪਣੇ ਉੱਤੇ ਆਪ ਕਰਨੀ ਹੁੰਦੀ ਹੈ, ਜਿਵੇਂ ਤੁਸੀਂ ਉੱਦਮ ਕਰਕੇ ਆਏ ਹੋ, ਇਹ ਕਿਰਪਾ ਹੈ ਆਪਣੇ ਉੱਤੇ ਆਪ ਕਰਨੀ, ਉੱਦਮ ਕਰਨਾ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਅਤੇ ਇਸੇ ਤਰ੍ਹਾਂ ਕੀਤੀ ਸੀ ਕਿਰਪਾ ਨਾਮਦੇਵ ਜੀ ਨੇ, ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਸੋ ਇਹ ਹੋਇਆ ਕਰਦਾ ਹੈ ਕਿ ਸਤਸੰਗ 'ਚ ਆਉਣਾ, ਨਾਮ ਬਾਣੀ ਨਾਲ ਜੁੜਨਾ, ਅਤੇ ਇਹਦੇ ਨਾਲ ਇਹ ਕੀ ਹੁੰਦਾ, ਸਤਿਗੁਰ ਜਿਹੜਾ ਹੈ ਮੰਤਰ ਸਿਮਰਨ ਮਾਤਰ, ਇਹ ਜਿਹੜਾ ਇੰਨਾ ਕੁ ਵੀ ਕਰ ਲਈਏ ਫਿਰ ਤਾਂ ਹੀ ਗੁਰੂ ਕੀ ਕਰਦੇ ਹਨ, ਫਿਰ ਉਹ ਜਿਹੜਾ ਹੈ ਸਿਮਰਨ ਵਾਰੰਵਾਰ ਗੁਰ ਹੇਤ ਹੈ। ਕੌਡੀ ਅਗਰ ਭਾਗ ਰੱਖੇ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੇ। ਹੁਣ ਇੱਥੇ ਆ ਕੇ ਅਸੀਂ ਨਮਸਕਾਰ ਕਰਦੇ ਹਾਂ, ਇਹਦੇ ਵਿੱਚ ਸਾਡੀ ਭਾਵਨੀ ਹੁੰਦੀ ਹੈ, ਤਾਂ ਗੁਰ ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਫਿਰ ਖਜ਼ਾਨੇ ਖੋਲ੍ਹ ਦਿੰਦਾ ਹੈ, ਭਾਵਨੀ ਨੂੰ ਫਲ ਲੱਗਦਾ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਇਹ ਜਿਹੜਾ ਹੈ, ਇਹ ਜਿਹੜਾ ਹੇਤ ਗੁਰੂ ਦਾ ਪਿਆਰ, ਇਹ ਖਿੱਚ ਕੇ ਲਿਆਂਦਾ ਹੈ। ਇਸ ਕਰਕੇ ਆਓ, ਆਪਾਂ ਕੱਲ੍ਹ ਵਿਚਾਰ ਕੀਤੀ ਸੀ ਉਸ ਪਵਿੱਤਰ ਪਾਵਨ ਧਰਤੀ 'ਤੇ ਆਪਣੀਆਂ ਸੁਰਤੀਆਂ ਬਿਰਤੀਆਂ ਲਿਜਾਓ, ਪਟਨਾ ਸਾਹਿਬ ਜਿੱਥੇ ਪਟਨਾ ਸ਼ਹਿਰ ਵਿਖੇ ਪਵ ਲਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਕਥਾ ਦਾ ਆਪ ਵਰਣਨ ਕੀਤਾ ਹੈ। ਪੌਸ ਦੀ ਸੱਤਵੀਂ ਦਾ ਦਿਨ, ਭਾਵੇਂ ਧਰਤੀ ਨੇ ਕਈ ਵਾਰ ਇਹ ਦਿਨ ਵੇਖਿਆ, ਪਰ ਅੱਜ ਦਾ ਇਹ ਦਿਨ ਐਸਾ ਦਿਨ ਸੀ ਜਿਸ ਨੂੰ 1606 ਈਸਵੀ 'ਚ, ਇਹ ਈਸਵੀ ਸਨ ਈਸਾ ਜੀ ਦੇ ਜਨਮ ਤੋਂ ਸ਼ੁਰੂ ਹੋਇਆ, ਉਹਨਾਂ ਨੇ ਅਨੁਭਵ ਕੀਤਾ ਸੀ ਅੱਜ ਤੋਂ ਲਗਭਗ 2000 ਸਾਲ ਪਹਿਲਾਂ ਕਿ ਐਸੀ ਇੱਕ ਰੂਹ, ਬਖਸ਼ੀ ਰੂਹ ਜੋ ਦਸਤਾਰ ਸਿਰਾ ਹੈ, ਸੀਸ ਦੇ ਰਾਜਿਆਂ ਵਾਂਗੂ ਕਲੰਗੀ ਹੈ, ਸ਼ਸਤਰ ਹਨ, ਧਨੁਸ਼ਵਾਨ ਹੈ, ਹੱਥ 'ਚ ਬਾਜ, ਸਿਰ 'ਤੇ ਤਾਜ, ਇਸ ਤਰ੍ਹਾਂ ਦੇ ਨਾਲ ਘੋੜੇ 'ਤੇ ਸਵਾਰ, ਇਹ ਉਹਨਾਂ ਨੇ ਜਿਹੜਾ ਅਨੁਭਵ ਆਉਂਦਾ ਸੀ ਉਹ ਲਿਖਾਉਂਦੇ ਸਨ, ਅਤੇ ਉਹ ਪਵਿੱਤਰ ਬਾਈਬਲ 'ਚ ਅੰਕਿਤ ਹੋ ਜਾਂਦਾ। ਸੋ ਉਹਨਾਂ ਨੇ ਇਹ ਅਨੁਭਵ ਕੀਤਾ, ਕਿਉਂਕਿ ਸਾਧੂ ਰਮਜ 'ਚ ਗੱਲ ਕਰਦੇ ਹਨ ਕਿ ਐਸਾ ਇਲਾਹੀ ਨੂਰ ਆ ਰਿਹਾ ਹੈ। ਇਸੇ ਤਰ੍ਹਾਂ ਭੀਖਨ ਸ਼ਾਹ ਫਕੀਰ, ਅੱਗੇ ਤਾਂ ਉਹ ਜਿਹੜੀ ਆਪਣੀ ਨਮਾਜ਼ ਅਦਾ ਕਰਦਾ, ਕਿਉਂਕਿ ਉਹਨਾਂ ਦਾ ਇਹ ਇਬਾਦਤ ਦਾ ਢੰਗ ਹੈ, ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮਕਾਮ, ਇਹ ਜਿਹੜਾ ਪੱਛਮ ਦੇ ਵੱਲ ਨੂੰ ਉਹ ਮੁਸਲਮਾਨ ਇਹ ਨਮਾਜ਼ ਅਦਾ ਕਰਦੇ ਹਨ, ਪਰ ਅੱਜ ਪੂਰਬ ਵੱਲ ਪਟਨਾ ਸਾਹਿਬ ਵੱਲ ਨੂੰ ਇਸ ਨੇ ਮੁੱਖ ਕੀਤਾ, ਨਮਾਜ਼ ਅਦਾ ਕੀਤੀ। ਸਾਰੇ ਮਰੀਦ ਪੁੱਛਦੇ ਹਨ ਕਿ ਪੀਰ ਜੀ, ਅੱਗੇ ਤਾਂ ਇਹ ਅਸੂਲ ਹੈ ਜਿਹੜਾ ਚੱਲਿਆ ਆਉਂਦਾ ਹੈ, ਇਸ ਪੱਛਮ ਵੱਲ ਨੂੰ ਨਮਾਜ਼ ਅਦਾ ਕੀਤੀ ਜਾਂਦੀ ਹੈ, ਪਰ ਤੁਸੀਂ ਕਿਉਂ ਇਸ ਤਰ੍ਹਾਂ ਪੂਰਬ ਪਟਨਾ ਸਾਹਿਬ ਵੱਲ ਨੂੰ ਉਹਨਾਂ ਨੇ ਕੀਤੀ ਸੀ। ਉਹ ਕਹਿਣ ਲੱਗੇ ਕਿ ਉੱਧਰ ਅੱਜ ਪ੍ਰਕਾਸ਼ ਦਿਸ ਰਿਹਾ ਹੈ, ਕਿਉਂਕਿ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜਾਏ। ਇੱਕ ਅਨੁਭਵ ਦਾ ਪ੍ਰਕਾਸ਼ ਹੁੰਦਾ ਹੈ ਜਿਹਦੇ ਸਾਹਮਣੇ ਕੋਟ ਇੰਦਰ ਇੰਦਰਾਣ ਸਾਸਾਹਣ ਗਣੀਜੇ। ਇਹ ਜਿਹੜੇ ਕਰੋੜਾਂ ਸੂਰਜ ਚੰਦਰਮਾ ਦਾ ਪ੍ਰਕਾਸ਼ ਵੀ ਕੁਝ ਨਹੀਂ, ਇਹ ਅਨੁਭਵ ਦਾ ਪ੍ਰਕਾਸ਼ ਹੈ। ਉਹ ਇਸ ਤਰ੍ਹਾਂ ਦੇ ਨਾਲ ਪਿਆਰ ਦੇ ਵਿੱਚ ਇਹ ਉਸੇ ਸਮੇਂ ਉੱਧਰ ਵੱਲ ਨੂੰ ਦਰਸ਼ਨ ਕਰਨ ਨੂੰ ਚੱਲ ਪੈਂਦੇ ਨੇ। 3 ਮਹੀਨੇ ਦਾ ਸਮਾਂ ਲੱਗਦਾ ਹੈ ਅਤੇ ਇੰਨਾ ਸਮਾਂ ਇਹ ਰਸਤੇ 'ਚ ਮੁਕਾਮ 'ਤੇ ਉਹ ਗੁਰੂ ਦੇ ਧਿਆਨ 'ਚ ਜਾ ਰਹੇ ਹਨ, ਉਸ ਪਾਸੇ ਵੱਲ ਨਮਾਜ਼ ਅਦਾ ਕਰਦੇ ਹਨ ਅਤੇ ਗੁਰੂ ਦੇ ਦੀਦਾਰ ਵਾਸਤੇ ਗੁਰੂ ਦੇ ਦਰ 'ਤੇ ਜਦੋਂ ਪਹੁੰਚਦੇ ਹਨ। ਮਾਮਾ ਕਿਰਪਾਲ ਚੰਦ ਜੀ, ਕਿਰਪਾਲ ਦਾਸ ਜੀ, ਉਹ ਅਤੇ ਜੋ ਮਾਤਾ ਜੀ, ਇਹਨਾਂ ਨੂੰ ਦੀਦਾਰ ਜਦੋਂ ਕਰਾਉਣ ਵਾਸਤੇ ਚੋਜੀ ਬਾਲਾ ਪ੍ਰੀਤਮ ਦੇ ਲਿਆਉਂਦੇ ਹਨ ਅਤੇ ਇਹਦੇ ਅੱਖਾਂ 'ਚੋਂ ਨੇਤਰਾਂ 'ਚੋਂ ਪਾਣੀ ਵਗਦਾ ਹੈ, ਕਿਉਂਕਿ ਇੰਨੀਆਂ ਅੱਖਾਂ ਗੁਰੂ ਦੇ ਦੀਦਾਰ ਵਾਸਤੇ ਤਰਸਣ, ਕਿੰਨਾ ਪਿਆਰ ਹੋਵੇਗਾ। ਦੇਹੋ ਤਰਸ ਗੁਰ ਮੇਰੇ ਅੱਖੀਆਂ ਤਰਸਦਿਆਂ, ਹੋ ਤਰਸ ਗੁਰ ਮੇਰੇ ਤਰਸ ਗੁਰ ਮੇਰੇ ਅੱਖੀਆਂ, ਦੇਹੋ ਤਰਸ ਗੁਰ ਮੇਰੇ ਅੱਖੀਆਂ ਤਰਸਦਿਆਂ, ਤੂੰ ਚੋ ਸੱਜਣ ਮੈਂਡਿਆਂ ਡੇਸ, ਨੈਣ ਮਹੰਜੇ ਤਰਸਦੇ, ਇਹ ਭੀਖਣ ਸ਼ਾਹ ਫਕੀਰ 3 ਮਹੀਨੇ ਤੋਂ ਚੱਲਿਆ ਹੈ ਅਤੇ ਅੱਜ ਦੀਦਾਰ ਹੋ ਰਹੇ ਹਨ। ਦੀਦਾਰ ਕਰਕੇ, ਕਿਉਂਕਿ ਫਕੀਰ ਸੀ, ਰਮਜ਼ 'ਚ ਗੱਲ ਕਰਦੇ ਹਨ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਇਸ ਨੇ 2 ਕੁਜੀਆਂ, ਇੱਕ 'ਚ ਦੁੱਧ ਹੈ, ਇੱਕ 'ਚ ਪਾਣੀ ਹੈ, ਇਹ ਸਤਿਗੁਰੂ ਦੇ ਚਰਨਾਂ ਵੱਲ ਕੀਤੀਆਂ। ਚੋਜੀ ਪ੍ਰੀਤਮ, ਬਾਲਾ ਪ੍ਰੀਤਮ ਆਪਣੇ ਚਰਨਾਂ ਦੀ ਸਪਰਸ਼ ਦੇ ਨਾਲ ਦੋਵਾਂ ਨੂੰ ਹੀ ਡੋਲ ਦਿੰਦੇ ਹਨ ਅਤੇ ਦੋਵੇਂ ਦੁੱਧ ਅਤੇ ਪਾਣੀ ਰੁੜਦਾ ਜਾਂਦਾ, ਇੱਕ ਹੋ ਜਾਂਦਾ ਹੈ। ਇਹਨੇ ਸਿਜਦਾ ਕੀਤਾ, ਨਮਸਕਾਰ ਕੀਤੀ ਕਿ ਧੰਨ ਹਨ। ਪੁੱਛਿਆ ਜਿਹੜੇ ਮਰੀਜ਼ ਸਨ ਕਿ ਪੀਰ ਜੀ, ਇਹਦੇ ਵਿੱਚ ਕੀ ਰਾਜ ਹੈ? ਕਹਿੰਦੇ ਮੈਂ ਲੈ ਕੇ ਆਇਆ ਸੀ ਦੁੱਧ ਮੁਸਲਮਾਨਾਂ ਦਾ ਪ੍ਰਤੀਕ ਅਤੇ ਪਾਣੀ ਹਿੰਦੂਆਂ ਦਾ, ਅਤੇ ਇਹਨਾਂ ਨੇ ਤਾਂ ਦੋਵਾਂ ਨੂੰ ਹੀ ਐਸਾ ਕਰ ਦਿੱਤਾ ਕਿ ਦੋਵਾਂ ਨੂੰ ਹੀ ਇਸ ਤਰ੍ਹਾਂ ਚਰਨਾਂ ਦੀ ਸਪਰਸ਼ ਨਾਲ ਡੋਲ ਦਿੱਤਾ ਅਤੇ ਪਾਣੀ ਅਤੇ ਦੁੱਧ ਇੱਕ ਹੋ ਗਏ। ਜਿਵੇਂ ਪਾਣੀ ਦਾ ਸਵਾਹ ਹੈ, ਦੁੱਧ ਨੂੰ ਉਬਲ ਨਹੀਂ ਦਿੰਦਾ, ਸੜ ਨਹੀਂ ਦਿੰਦਾ, ਆਪ ਸੜਦਾ ਹੈ। ਜੇ ਇਹ ਬਾਹਰ ਨੂੰ ਛਾਲਾ ਵੀ ਆਉਂਦਾ ਤਾਂ ਪਾਣੀ ਦੇ ਮਿਲਾਪ ਨਾਲ ਇਹ ਫਿਰ ਸ਼ਾਂਤ ਹੁੰਦਾ ਹੈ। ਪ੍ਰਤੀਕ ਦੱਸਿਆ ਕਿ ਇਹ ਖਾਲਸ, ਕਿਉਂਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗੇ ਆਨੀ ਸਿਆਣਾ, ਗਿਆਨਵਾਨ ਇਨਸਾਨ ਸੋਚਦਾ ਹੈ ਕਿ ਗੁਰੂ ਪਾਤਸ਼ਾਹ ਜੀ ਸਰਬ ਸਾਂਝੇ। ਇਹ ਦੋਵਾਂ ਦਾ ਇਹ ਪ੍ਰਤੀਕ ਸੀ, ਇਹ ਜੋ ਪੀਰ ਜੀ ਲੈ ਕੇ ਆਏ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਖਾਲਸ ਜਿਵੇਂ ਖਾਲਸਾ ਤਾਹੇ ਨਖਾਲਸ ਜਾਣੇ, ਕਿ ਐਸਾ ਖਾਲਸਾ ਉਹ ਚਲਾਉਣ ਵਾਸਤੇ, ਕਿਉਂਕਿ ਧਰਮ ਕੋਈ ਨਵਾਂ ਨਹੀਂ ਸੀ, ਧਰਮ ਰੁਕ ਗਿਆ ਸੀ ਉਸ ਸਮੇਂ, ਇੰਨਾ ਜ਼ੁਲਮ ਹੋ ਰਿਹਾ ਸੀ। ਇਸ ਤਰ੍ਹਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਧਾਰਨ ਹੋਇਆ ਅਤੇ ਇਹ ਪੀਰ ਭੀਖਣ ਸ਼ਾਹ ਸਤਿਗੁਰ ਜੀ ਦੇ ਗੁਣ ਗਾਉਂਦਾ ਮਰੀਤ ਬਣ ਜਾਂਦਾ ਹੈ। ਅਤੇ ਇਸ ਤਰ੍ਹਾਂ ਦੇ ਨਾਲ ਸਰਬ ਸਾਂਝੇ ਇਹ ਚੋਜ ਬਾਲਾ ਪ੍ਰੀਤਮ ਜੀ ਕਰ ਰਹੇ ਹਨ। ਹੁਣ ਉਸ ਸ਼ਹਿਰ ਦੇ ਵਿੱਚ ਗੰਗਾ ਵਗਦੀ ਨਾਲ ਬਹੁਤ ਸੁਹਾਵਣਾ ਉਹ ਸਥਾਨ ਹੈ ਅਤੇ ਉੱਥੇ ਇੱਕ ਪੰਡਿਤ ਜੀ ਆਪਣੇ ਉਪਾਸਨਾ ਕਰਦੇ ਹਨ। ਸਾਹਮਣੇ ਜੋ ਵੀ ਉਹਨਾਂ ਦਾ ਇਸ਼ਟ ਸਾਲਗ੍ਰਾਮ ਵਗੈਰਾ ਰੱਖ ਕੇ ਉਹ ਉਪਾਸਨਾ ਹੋ ਰਹੀ ਹੈ ਅਤੇ ਉੱਥੇ ਧਿਆਨ ਧਰ ਰਹੇ ਹਨ। ਉਹ ਉਸ ਦੀ ਭਾਵਨੀ ਦੇ ਮੁਤਾਬਕ ਕਦੇ ਉਹਨੂੰ ਕ੍ਰਿਸ਼ਨ ਰੂਪ 'ਚ, ਕਦੇ ਰਾਮ ਚੰਦਰ ਜੀ ਦੇ ਰੂਪ 'ਚ, ਪੰਡਿਤ ਜੀ ਨੂੰ ਝਾਤ ਕਹਿ ਕੇ ਸਾਹਮਣੇ ਸਰੂਪ ਦਿਖਾਉਂਦੇ ਹਨ। ਅਤੇ ਇਹ ਪੰਡਿਤ ਸ਼ਿਵ ਦੱਤ ਵੀ ਸਤਿਗੁਰੂ ਜੀ ਦੇ ਚਰਨਾਂ ਦਾ ਭੋਰਾ ਬਣ ਗਿਆ। ਇਸ ਤਰ੍ਹਾਂ ਦੇ ਨਾਲ ਭਾਵਨਾ ਦਾ ਇਹ ਦਰਸ਼ ਉਸ ਨੂੰ ਹੁੰਦਾ ਹੈ, ਕਿਉਂਕਿ ਸਤਿਗੁਰ ਦੀ ਨਿਸ਼ਾਨੀ ਇਹ ਹੈ ਕਿ ਸਤਿਗੁਰ ਤਾਂ ਉਹ ਆਰਸੀ ਉਹ ਸ਼ੀਸ਼ੇ ਵਾਂਗੂ ਹੈ ਅਤੇ ਜਿਹਦੇ ਵਿੱਚ ਅਜਿਹਾ ਜਿਹਾ ਵੇਖੋ ਉਹੋ ਜਿਹਾ ਹੀ ਨਜ਼ਰ ਆਉਂਦਾ, ਉਹ ਭਾਵਨੀ ਦਾ ਉਹਨੂੰ ਦਰਸ਼ ਹੁੰਦਾ ਹੈ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਜਾਣੋ ਤਾਤੀ ਧਰਮ ਕੇ ਸੱਚੀ ਤਮਸਾਲਾ। ਜਿਹਾ ਬੀਜੇ ਸੋ ਲੁਣੇ ਫਲ ਕਰਮ ਸੰਭਾਲਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ। ਹੁਣ ਪੰਡਿਤ ਸ਼ਿਵ ਦੱਤ ਭਾਵਨਾ ਰੱਖਦਾ ਹੈ ਕਿ ਮੈਨੂੰ ਇਸ ਕ੍ਰਿਸ਼ਨ ਰੂਪ 'ਚ ਦਰਸ਼ਨ ਹੋਣ, ਬਾਲਾ ਚੋਜੀ ਪ੍ਰੀਤਮ ਚੋਜ ਵਰਤਾਉਂਦੇ ਉਸੇ ਰੂਪ 'ਚ ਦਰਸ਼ਨ ਦਿੰਦੇ, ਕਿਉਂਕਿ ਆਰਸੀ ਸ਼ੀਸ਼ੇ ਵਾਂਗੂ। ਉਹ ਜਿਉਂ ਕਰ ਨਿਰਵਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲਿਆ ਤੇ ਹੋਵੇ ਖਾਲਾ। ਉਹ ਸਿਵਕ ਦਰਗੇ ਸੁਰਖਰੂ 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 ਬੇਮੁਖ ਮੂੰਹ ਕਾਲਾ, ਸਤਿਗੁਰ ਪੁਰਖ ਅਗਮ ਹੈਰ ਵੈਰ ਨਿਰਾਲਾ। ਭਾਵਨਾ ਦਾ ਦਰਸ਼ਨ ਅੱਜ ਅੰਮ੍ਰਿਤ ਵੇਲਾ ਹੈ। ਪੰਡਿਤ ਜੀ ਸਮਾਧੀ ਅਸਥਿਤ ਹੋਏ ਹਨ, ਉਸ ਪ੍ਰਤੀਕ ਧਿਆਨ ਦੇ ਵਿੱਚ ਬੈਠੇ ਹਨ, ਸਾਕਾਰ ਦਾ ਧਿਆਨ ਧਰ ਕੇ ਜੋ ਸੰਪਤ ਧਿਆਨ ਦੇ ਵਿੱਚ ਤਬਦੀਲ ਹੋ ਗਿਆ। ਸੰਪਤ ਦੇ ਵਿੱਚ ਜਿਵੇਂ ਉਸੇ ਦਾ ਰੂਪ ਬਣ ਜਾਂਦੇ ਹਨ ਜਿਸ ਦਾ ਧਿਆਨ ਧਰਿਆ ਜਾਂਦਾ ਹੈ। ਅਤੇ ਇਸ ਤੋਂ ਬਾਅਦ ਹੁੰਦਾ ਹੈ ਅਹੰਗ੍ਰਹਿ ਧਿਆਨ, ਉਹ ਹੈ ਬ੍ਰਹਮ ਗਿਆਨ। ਉਹਦੇ ਵਿੱਚ ਸਾਰੇ ਉਹ ਰਮਿਆ ਦਰਸ਼ ਹੁੰਦਾ, ਉਹਦਾ ਜਿਹੜਾ ਪਰਮੇਸ਼ਰ ਰਮਿਆ ਹੈ ਉਹਦੇ ਵਿੱਚ। ਫਿਰ ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਦੂਜਾ ਤਾਂ ਦਿਸਦਾ ਹੀ ਨਹੀਂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉੱਥੇ ਫਿਰ ਇਸ ਤਰ੍ਹਾਂ ਦਾ ਅਹੰਗ੍ਰਹਿ ਧਰ ਗਿਆਨ, ਬ੍ਰਹਮ ਗਿਆਨ, ਏਕੋ ਬ੍ਰਹਮ ਦੁਤੀਆ ਨਾਸਤੀ। ਅੱਜ ਕੀ ਹੋਇਆ ਕਿਉਂਕਿ ਇਸ਼ਨਾਨ ਕਰਕੇ ਗੰਗਾ ਦੇ ਵਿੱਚ ਆਸਣ ਗ੍ਰਹਿਣ ਕਰਦਾ, ਸਮ ਦਮ ਜਮ ਨਿਯਮ ਹਨ, ਫਿਰ ਆਸਣ ਹੈ। ਆਸਣ 'ਚ ਸਥਿਤ ਹੋਣ ਤੋਂ ਬਾਅਦ ਫਿਰ ਪ੍ਰਾਣਾਯਾਮ ਹੈ ਕਰਦਾ, ਸਵਾਸ ਦੇ ਨਾਲ ਇੱਕ ਇੱਕ ਸਵਾਸ 'ਤੇ ਗੁਰੂ ਦਾ ਧਿਆਨ ਹੈ, ਫਿਰ ਇਸ ਤਰ੍ਹਾਂ ਦੇ ਨਾਲ ਧਾਰਨਾ ਧਿਆਨ ਸਮਾਧੀ ਨਿਧਿਆਸਨ ਤੋਂ ਬਾਅਦ ਐਸੀ ਲੱਗ ਗਈ ਦੇਸ਼ ਕਾਲ ਵਸਤੂ ਦਾ ਪਤਾ ਹੀ ਨਹੀਂ ਅੱਜ ਕੀ ਹੋਇਆ। ਸਾਹਮਣੇ ਪਿਆਰ ਭੇਟਾ ਲੈ ਜੀ ਪ੍ਰਸ਼ਾਦ ਜਿਵੇਂ ਹੋਰ ਹੁੰਦਾ ਇਹਨਾਂ ਦਾ ਕਰਮਕਾਂਡ, ਫਤਿਹ ਚੰਦ ਮੈਣੀ ਅਤੇ ਉਹਦੀ ਰਾਣੀ ਆਉਂਦੀ ਹੈ, ਇਸ ਪੰਡਿਤ ਜੀ ਨੂੰ ਨਮਸਕਾਰ ਕਰਦੀ ਹੈ, ਕੀ ਮੰਗਦੀ ਹੈ ਉਹਨਾਂ ਤੋਂ। ਇਸ ਤਰ੍ਹਾਂ ਦੇ ਨਾਲ ਉਹ ਉਪਾਸਨਾ 'ਚ ਪੰਡਿਤ ਜੀ ਬੈਠੇ ਹਨ ਅਤੇ ਇਹ ਸੁਭਾਗ ਜੋੜੀ ਜਿਹਦੀ ਮਨ ਦੀ ਮਨੋ ਅਵਸਥਾ ਐਸੀ ਹੈ ਕਿ ਇਹਨਾਂ ਦੇ ਕੋਈ ਪੁੱਤਰ ਨਹੀਂ ਸੀ, ਕਿਉਂਕਿ ਪਾਤਸ਼ਾਹ ਕਹਿੰਦੇ ਜਿਹੜੀ ਇਹ ਸੰਸਾਰ ਦੀ ਸਾਂਝ ਹੈ ਇਹ ਕਿਵੇਂ ਹੁੰਦੀ ਹੈ। ਗੰਢ ਪਵੇ ਸੰਸਾਰ ਪੁੱਤੀ ਗੰਢ ਪਵੇ, ਗੰਢ ਪਵੇ ਸੰਸਾਰ ਪੁੱਤੀ ਗੰਢ ਪਵੇ, ਗੰਢ ਪਵੇ ਸੰਸਾਰ ਪੁੱਤੀ ਗੰਢ ਪਵੇ ਸੰਸਾਰ ਪੁੱਤੀ ਗੰਢ ਪਵੇ ਸੰਸਾਰ। ਕਿਉਂਕਿ ਆਮ ਸੰਸਾਰੀ ਇਨਸਾਨ ਇਹ ਸੋਚਦਾ ਹੈ ਕਿ ਪੁੱਤਰਾਂ ਦੇ ਨਾਲ ਹੀ ਸੰਸਾਰ 'ਤੇ ਸਾਂਝ ਕਾਇਮ ਰਹਿੰਦੀ ਹੈ, ਨਾਮ ਰਹਿੰਦਾ ਹੈ, ਪਰ ਨਹੀਂ, ਇੱਕ ਭੁਲੇਖਾ ਹੈ। ਇਹ ਨਹੀਂ ਹੁੰਦਾ ਜੇ ਇਸ ਦਰਬਾਰ ਦੀ ਸਾਂਝ, ਗੁਰੂ ਦਰਬਾਰ ਦੀ ਜੋ ਸਾਂਝ ਹੈ ਉਹ ਹੁੰਦੀ ਹੈ ਸਿਫਤੀ ਗੰਢ ਪਵੇ ਦਰਬਾਰ। ਇਸ ਦਰਬਾਰ ਦੇ ਨਾਲ ਹੁਣ ਗੁਰੂ ਦਰਬਾਰ ਦੀ ਸਾਂਝ ਸਿਫਤ ਸਲਾਹ ਨਾਲ ਪੈਂਦੀ ਹੈ ਅਤੇ ਪੰਡਿਤ ਜੀ ਕਹਿਣ ਲੱਗੇ ਕਿ ਪੁੱਤਰ ਵਾਸ਼ਨਾ ਤਾਂ ਬਹੁਤ ਬੁਰੀ ਹੈ, ਅੰਤਕਾਲ ਜੇ ਲਰਕੇ ਸਿਮਰਿਆ, ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋਨ ਵੱਲ ਉਤਰ, ਸੂਰ ਦੇ ਵਾਂਗੂ, ਜਿਵੇਂ ਸੂਰੀ ਕਿੰਨੇ 12-12 ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੀ ਹੈ, ਸੂਰੀ ਬਣਨਾ ਪੈਂਦਾ, ਪੁੱਤਰ ਵਾਸ਼ਨਾ ਹੈ। ਇਸ ਕਰਕੇ ਪੰਡਿਤ ਜੀ ਗੁਰੂ ਦੇ ਧਿਆਨ 'ਚ ਬੈਠੇ ਹਨ, ਉਹਨਾਂ ਨੂੰ ਇਹ ਗਿਆਨ ਹੋ ਗਿਆ ਕਿ ਮਨੋ ਨਾਸ਼ ਵਾਸ਼ਨਾ ਖੈ ਤਤ ਗਿਆਨ। ਵਾਸ਼ਨਾ ਤਾਂ ਵਾਸ਼ਨਾ ਹੀ ਹੈ, ਵਾਸ਼ਨਾ ਵਧਾ ਆਵੇ ਜਾਏ। ਪੰਡਿਤ ਜੀ ਕਹਿਣ ਲੱਗੇ ਕਿ ਮੈਂ ਨਹੀਂ, ਮੇਰੇ ਕੋਲ ਨਹੀਂ ਇਹ ਵਸਤੂ। ਕਹਿੰਦੇ ਅਸੀਂ ਸੁਣਿਆ ਤੁਸੀਂ ਕਿੰਨਿਆਂ ਦੇ ਘਰਾਂ ਨੂੰ ਭਾਗ ਲਾਏ, ਇਹ ਦਾਤਾਂ ਬਖਸ਼ੀਆਂ ਹਨ। ਕਹਿਣ ਲੱਗੇ ਇਹ ਨਹੀਂ, ਇਹ ਤਾਂ ਇਸੇ ਸ਼ਹਿਰ ਦੇ ਵਿੱਚ ਪਟਨਾ ਸਾਹਿਬ ਦੇ ਅੰਦਰ ਉਹ ਮੇਰਾ ਪ੍ਰੀਤਮ ਹੈ ਜਿਸ ਦੇ ਮੈਂ ਧਿਆਨ 'ਚ ਬੈਠਦਾ ਹਾਂ, ਤੁਸੀਂ ਵੀ ਉਹਨਾਂ ਦੀ ਆਰਾਧਨਾ ਕਰੋ। ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮ ਹਨ, ਇਹ ਕਰੋ ਅਤੇ ਉਹਨਾਂ ਦੇ ਧਿਆਨ 'ਚ ਬੈਠੋ। ਕਹਿੰਦੇ ਫਿਰ ਕਿੱਥੇ ਜਾਈਏ ਉਹਨਾਂ ਨੂੰ ਮਿਲ? ਕਹਿੰਦੇ ਉਹ ਤਾਂ ਆਪ ਆਉਣਗੇ। ਕਹਿੰਦੇ ਕਦੇ ਹੋਇਆ ਕਿ ਪਿਆਸੇ ਕੋਲ ਜਲ ਦਾ ਸਰੋਤ ਚੱਲ ਕੇ ਆ ਜਾਵੇ, ਖੂਹ ਚੱਲ ਕੇ ਆਵੇ? ਕਹਿੰਦੇ ਆਵੇਗਾ, ਤੁਹਾਡੀ ਭਾਵਨਾ ਨੂੰ ਫਲ ਲਾਵੇਗਾ। ਪਰ ਪੰਡਿਤ ਜੀ ਦੇ ਗਿਆਨ ਦੇ ਨਾਲ, ਸੰਗਤ ਦੇ ਨਾਲ ਇਹ ਅਹਿਸਾਸ ਹੋ ਗਿਆ ਕਿ ਇਹ ਨਹੀਂ ਅਸਲ ਸਾਂਝ। ਪੁੱਤਰਾਂ ਦਾ ਤਾਂ ਪਤਾ ਨਹੀਂ ਕੋਈ ਕੱਲ੍ਹ ਨੂੰ, ਪਹਿਲਾਂ ਤਾਂ ਪਤਾ ਨਹੀਂ ਅੱਜ ਦੇ ਸਮੇਂ 'ਚ ਸਰਵਣ ਪੁੱਤਰ ਕੌਣ ਹੁੰਦਾ। ਨਸ਼ੇ ਖਾਣ ਵਾਲਾ ਕੁੱਲ ਨੂੰ ਹੀ ਡੋਬ ਦੇਵੇਗਾ। ਇਹ ਪਰ ਇਨਸਾਨ ਇਸੇ ਨੂੰ ਹੀ ਸਮਝ ਬੈਠਦਾ ਹੈ ਕਿ ਇਹਦੇ ਵਿੱਚ ਹੀ ਸਭ ਪ੍ਰਾਪਤੀ ਹੈ। ਪਰ ਉਹ ਸਤਸੰਗ 'ਚ ਆ ਕੇ ਅਤਰੰਗ ਸਾਧਨ ਪਤਾ ਲੱਗਦਾ ਹੈ ਤਾਂ ਕਹਿਣ ਲੱਗੇ ਕਿ ਹੁਣ ਤੁਸੀਂ ਇਸ ਤਰ੍ਹਾਂ ਕਰਿਆ ਕਰੋ, ਜਿੱਥੇ ਤੁਸੀਂ ਉਪਾਸਨਾ ਕਰਦੇ ਹੋ ਉੱਥੇ ਬਾਲਾ ਚੋਜੀ ਪ੍ਰੀਤਮ ਦਾ ਧਿਆਨ ਧਰ ਕੇ ਬੈਠੋ। ਉਹ ਤਾਂ ਸਤਿਗੁਰੂ ਵੱਲ ਜੇ ਤੁਸੀਂ ਇੱਕ ਕਦਮ ਚੱਲਦੇ ਹੋ, ਗੁਰੂ ਤਾਂ ਫਿਰ ਅੱਗੇ ਕਿੰਨੇ ਕਦਮ ਚੱਲਦਾ ਹੈ। ਸਤਿਗੁਰ ਕੋਟ ਪੈਂਡਾ ਗੋ ਲੈਣ ਆਉਂਦੇ, ਸਿੱਖਾ ਤੇਰਾ ਪਿਆਰ ਦੇਖ ਕੇ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਵੇਖ ਕੇ ਪੈਂਡਾ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਵੇਖ ਕੇ ਗੋ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਵੇਖ ਕੇ ਸਿੱਖਾ ਤੇਰਾ ਜੀ ਪ੍ਰੇਮ ਵੇਖ ਕੇ ਤੇਰਾ ਉਹ ਵੇਖ ਕੇ ਸਿੱਖਾ ਤੇਰਾ ਜੀ ਪ੍ਰੇਮ ਵੇਖ ਕੇ ਸਿੱਖਾ ਤੇਰਾ ਓ ਵੇਖ ਕੇ ਲੈਣ ਆਉਂਦੇ ਨੇ, ਤੇਰਾ ਪ੍ਰੇਮ ਵੇਖ ਕੇ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਵੇਖ ਕੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਵਨੀ ਨੂੰ ਫਲ ਲਾਉਂਦੇ ਹਨ। ਅਤੇ ਹੁਣ ਪੰਡਿਤ ਸ਼ਿਵ ਦੱਤ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਰਾਜਾ ਫਤਿਹ ਚੰਦ ਮੈਣੀ ਅਤੇ ਇਹਦੀ ਰਾਣੀ ਹੁਣ ਅੰਮ੍ਰਿਤ ਵੇਲੇ ਉੱਠਦੇ ਹਨ, ਕਿਉਂਕਿ ਅੰਮ੍ਰਿਤ ਵੇਲਾ ਬਹੁਤ ਹੀ ਸੁਹਾਵਣਾ ਸਮਾਂ ਹੁੰਦਾ ਹੈ। ਜੋ ਪਿਆਰ ਵਾਲਾ ਹੋਵੇ ਉਹੀ ਗੁਰੂ ਪ੍ਰੇਮ 'ਚ ਉੱਠਦਾ ਹੈ। ਨਹੀਂ ਕੌਣ ਆਲਸ ਨੂੰ, ਨਿੰਦਰਾ ਨੂੰ, ਤੁੰਦਰਾ ਨੂੰ ਇਹ ਤਿਆਗਦਾ ਹੈ, ਕਿਉਂਕਿ ਅਸੀਂ ਇਸ ਦੇ ਉੱਤੇ ਨਹੀਂ ਆਉਂਦੇ, ਇਸ ਗੱਲ ਨੂੰ ਇੰਪੋਰਟੈਂਸ ਨਹੀਂ ਦਿੰਦੇ, ਪ੍ਰਾਇਓਰਟੀ ਨਹੀਂ ਦਿੰਦੇ। ਆ ਸਾਨੂੰ ਨੀਂਦ ਪਿਆਰੀ ਹੈ, ਪਰ ਜਿਹੜੇ ਪਿਆਰ ਵਾਲੇ ਹਨ ਉਹ ਤਾਂ ਅੰਮ੍ਰਿਤ ਵੇਲੇ ਉੱਠ ਕੇ ਫਿਰ ਗੁਰੂ ਪ੍ਰੇਮ 'ਚ ਬੈਠ ਜਾਂਦੇ ਹਨ। ਅੰਮ੍ਰਿਤ ਵੇਲੇ ਕੌਣ ਜਾਗਦੇ, ਕੌਣ ਜਾਗਦੇ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਕੌਣ ਜਾਗਦੇ, ਵੇਲੇ ਜਾਗਦੇ ਵੇਲੇ ਕੌਣ ਜਾਗਦੇ, ਅੰਮ੍ਰਿਤ ਵੇਲੇ ਕੌਣ ਜਾਗਦੇ, ਪਿੰਨੀ ਰਹਿਣੜੀਏ ਚਮਕਣ ਤਾਰੇ, ਕੋਈ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਪਿਆਰ 'ਚ ਗੁਰੂ ਪ੍ਰੇਮ 'ਚ ਇਹ ਬੈਠ ਜਾਂਦੇ ਹਨ। ਚੌਥੇ ਪਹਿਰ ਸੁਭਾਗੇ ਸੁਰਤਿਆਂ ਉਪਜੈ ਚੌ, ਇਹਨਾਂ ਦਰਿਆਵਾਂ ਸੁਣ ਦੋਸਤੀ ਮਨ ਮੁੱਖ ਸਾਚਾ ਨਾਉ। ਉਹ ਜੁਗਤ ਦਰਸਾਈ ਅਨੁਸਾਰ ਜਿਵੇਂ ਪੰਡਿਤ ਜੀ ਨੇ ਦੱਸੀ, ਸ਼ਿਵ ਦੱਤ ਜੀ ਗੁਰੂ ਦੇ ਪਿਆਰ 'ਚ ਇਹ ਵੀ ਬੈਠਦੇ ਹਨ। ਅਤੇ ਹੁਣ ਕੀ ਹੁੰਦਾ ਹੈ, ਪਹਿਲੀ ਰਾਤੀ ਫੁੱਲੜਾ ਫਲ ਪੀ ਪਾਛ, ਰਾਤ ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਇਹ ਐਸਾ ਸਮਾਂ ਹੈ ਜਦੋਂ ਇਹ ਦਾਤਾਂ ਮਿਲਦੀਆਂ ਹਨ। ਜਿਹੜਾ ਤਾਂ ਨਿਸ਼ਕਾਮ ਭਗਤ ਹੈ ਉਹ ਤਾਂ ਐਸਾ ਹੈ ਕਿ ਉਹਨੂੰ ਤਾਂ ਸੇਵਾ ਕਰਤ ਹੋਏ ਨੈਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਸਭ ਕੁਝ ਹੀ ਮਿਲ ਜਾਂਦਾ, ਸਾਰੀ ਵਿਰਾਸਤ ਹੀ ਮਿਲ ਜਾਂਦੀ ਹੈ, ਮੈਂ ਤੂੰ ਦੇ ਵਿੱਚ ਬਦਲ ਜਾਂਦੀ ਹੈ, ਉਹਦਾ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਆਪਣੀ ਹੋ ਜਾਂਦੀ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਉਹਨੂੰ ਕਿਹਾ ਹੈ ਖਾਲਸਾ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, प्रभ में मोह में तास में रंचक नाहिन भेद। ऐसा हुंदा है भगती दो तो शुरू हो के जदों इस तरह ध्यान बैठी दा है उत्थे फिर जदों आग्या चक्कर तो ये ध्यान चल के अगे चलता है क्योंकि जिहदा ध्यान धरदे संपत ध्यान च उहदा ही रूप बन जांदे। कबीर तू करता तू हुआ मुझ में रहा ना हो जब आपा परका मिट गया जद देखा तत् तू। हुण इत्थे फिर इस तो जिहड़ी अगली अवस्था है वह हुंदा अहंग्रह ध्यान। तो ऐसा ध्यान जे अज बैठे अमृत वेले हुण दिन चढ़ गया काफ़ी समा लंघ गया उस समाधि च बैठे ने देश काल वस्तु तो उपर उठ के बाहर का पता ही नहीं। दो तरह की समाधि होंदी है एक संकल्प जिदे विच आउंदे ने साविकल्प समाध एक निर्विकल्प समाध। संकल्प विकल्प जिथे पता लगता कि किन्नी देर तो बैठे हाँ किन्ना समा हो गया किदे ध्यान च बैठे हाँ इनू साविकल्प समाध कहा है। एक ऐसी समाध जिहड़ी वो समाध निर्विकल्प है जिहदे विच देश काल वस्तु का पता ही नहीं कि असीं कित्थे बैठे हाँ किहड़ा देश है किहड़ा काल समें नूं कहा है वस्तु किस ध्यान च बैठे हाँ। ऐसा ध्यान एक हुंदी है सहज समाध। वो सहज समाध ऐसी हुंदी वो अखां खुलियां दे नाल भी जदों अभ्यास पक गया स्वास दे उत्ते गुरमंत्र आ गया वो समाध ऐसी है उहदे प्यारियां दी लगी ही रहिंदी है सदा ही। अठे पहर दी समाध लगी रहिंदी तेरे प्यारियां दे अठे लगी रहिंदी है तेरे प्यारियां दे रहिंदी है तेरे प्यारियां दे अठे फिर दी समाध लगी रहिंदी है तेरे प्यारियां दे मेरे प्यारे तेरे प्यारियां दे मेरे प्यारे तेरे प्यारियां दे प्यारे जी तेरे प्यारियां दे रे प्यारे तेरे प्यारियां दे प्यारे ਲਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ ਤੇਰੇ ਆ ਪਿਆਰਿਆਂ ਦੇ ਲੱਗੀ ਰਹਿੰਦੀ ਹੈ ਤੇਰੇ ਆ ਪਿਆਰਿਆਂ ਦੇ ਸਹਿਜ ਸਮਾਧ ਲਗੀ ਤਨ ਪੀਤਰ ਸੋ ਰਸ ਸੋਈ ਜਾਣੇ। ਇਸ ਨੂੰ ਕੌਣ ਦੱਸ ਸਕੇਗਾ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਇਹ ਦੱਸ ਨਹੀਂ ਸਕਦਾ ਐਸੀ ਅਨੁਭਵ ਦੀ ਇਹ ਬਾਤ ਹੈ। ਹੁਣ ਐਸੇ ਧਿਆਨ 'ਚ ਬੈਠੇ ਹਨ ਬਾਲਾ ਪ੍ਰੀਤਮ ਜੀ ਆਉਂਦੇ ਹਨ ਬਾਹਰ ਖਿੰਦੋ ਖੇਡ ਜਿਵੇਂ ਹੁੰਦੀ ਹੈ ਹਾਕੀ ਕਹਿੰਦੇ ਨੇ ਉਹਨਾਂ ਦਿਨਾਂ 'ਚ ਡੰਡਿਆਂ ਨਾਲ ਗੇਂਦ ਨੂੰ ਖੇਡਿਆ ਕਰਦੇ ਬੱਚੇ ਨਾਲ ਹਨ। ਬਾਹਰ ਤਾਂ ਉਹ ਜਿਹੜਾ ਉਹਦਾ ਮਹਿਲ ਹੈ ਅਸ਼ੋਪਲੇ ਉਹਦੇ ਵਿੱਚ ਆਉਂਦੇ ਹਨ ਬੱਚੇ ਇੰਨਾ ਰੌਲਾ ਪਾਉਂਦੇ ਬਾਹਰ ਤਾਂ ਖੇਡ ਹੋ ਰਹੀ ਹੈ ਅਤੇ ਅੰਦਰ ਉਹ ਸਵਰੂਪ ਉਹ ਚੋਜੀ ਪ੍ਰੀਤਮ ਇਸ ਤਰ੍ਹਾਂ ਦਾ ਵਰਤਾਉਂਦਾ ਹੈ। ਖੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਉਹ ਖੇਲੇ ਸਵਾਮੀ ਮੇਰਾ ਗੁਣ ਹੋ ਕੇ ਸਰਗੁਣ ਹੋ ਕੇ ਜੀ ਖੇਲ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਖੇਲ ਸਵਾਮੀ ਮੇਰਾ ਗੁਣ ਹੋ ਕੇ ਨਿਰਗੁਣ ਹੋ ਕੇ ਸਰਗੁਣ ਹੋ ਕੇ ਨਿਰਗੁਣ ਹੋ ਕੇ ਗੁਣ ਹੋ ਕੇ ਨਿਰਗੁਣ ਹੋ ਕੇ ਸਰਗੁਣ ਹੋ ਕੇ ਨਿਰਗੁਣ ਹੋ ਕੇ ਸਰਗੁਣ ਹੋ ਕੇ ਜੀ ਖੇਲ ਸਵਾਮੀ ਮੇਰਾ ਨਿਰਗੁਣ ਹੋ ਕੇ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਨਗਰ ਮੈਂ ਆਪ ਬਹਾਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਵਸੇਰਾ। ਇਹ ਐਸੀ ਖੇਡ ਹੋ ਰਹੀ ਹੈ ਹੁਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹੁਣ ਐਸਾ ਇਹ ਜੋਸ਼ ਵਰਤਾ ਰਹੇ ਹਨ ਇਹ ਦੋਵੇਂ ਬੈਠੇ ਨੇ ਸੁਭਾਗ ਜੋੜੀ ਮੈਣੀ ਰਾਣੀ ਅਤੇ ਫਤਿਹ ਚੰਦ ਰਾਜਾ। ਹੁਣ ਉੱਥੇ ਗੁਰੂ ਪਾਤਸ਼ਾਹ ਜੀ ਮਹਾਰਾਜ ਉਹ ਰਾਣੀ ਦੇ ਗਲ 'ਚ ਗਲਵੱਕੜੀ ਪਾ ਕੇ ਆਵਾਜ਼ ਦਿੰਦੇ ਹਨ, ਮਾਂ ਐਸੀ ਆਵਾਜ਼ ਪਿਆਰੀ ਆਵਾਜ਼, ਅਤੇ ਉਹਦੇ ਵਿੱਚ ਕਿ ਹੁਣ ਉਹ ਆਵਾਜ਼ ਆਉਂਦੀ ਹੈ, ਤੂੰ ਹੀ ਤੂੰ ਹੀ ਮੋਇਨਾ ਬੇਨਾ, ਤੂੰ ਹੀ ਤੂੰ ਮੋਹਨਾ ਹੁਣ ਐਸੀ ਧੁਨ ਉਚਾਰਨ ਹੋਈ, ਸੁਰਤ ਜਿਹੜੀ ਅੰਦਰ ਜੁੜੀ ਹੋਈ ਬਾਹਰ ਵੀ, ਅੰਦਰ ਨਿਰਗੁਣ ਬਾਹਰ ਸਰਗੁਣ, ਤੇ ਤੂੰ ਹੀ ਹੁਣ ਸੁਰਤ ਬਾਹਰ ਆਏ ਦਰਸ਼ਨ ਹੋ ਰਹੇ ਹਨ। ਉਹ ਬਾਲਾ ਪ੍ਰੀਤਮ ਕੀ ਕਹਿ ਰਹੇ ਹਨ ਕਿ ਹੇ ਮਾਂ ਮੈਂ ਪੁੱਤਰ ਉਹਨਾਂ ਨੂੰ ਵੀ ਦਿੱਤੇ, ਮਖੌਲ ਮਖੌਲ 'ਚ ਹਾਸੇ 'ਚ ਵੀ ਜੇ ਆ ਗਿਆ ਇੱਕ ਕਿਸ਼ਤੀ ਚਲਾਉਣ ਵਾਲਾ, ਕਹਿੰਦਾ ਮੇਰੇ ਘਰ ਇੰਨੇ ਸਾਲ ਤੋਂ ਬੱਚਾ ਨਹੀਂ ਹੋਇਆ, ਪੁੱਤਰ ਨਹੀਂ ਹੋਇਆ, ਹਾਸੇ ਹਾਸੇ 'ਚ ਕਹਿ ਦਿੱਤਾ ਕਿ ਕੁਝ ਦੇ ਤਾਂ ਸਹੀ, ਕੌਡੀ ਅਗਰ ਭਾਗ ਰੱਖੇ ਭਾਵਨੀ ਨੂੰ ਫਲ ਲੱਗਣਾ ਏ ਕਿ ਤੂੰ ਸਾਨੂੰ ਇਹ ਦੇ ਦੇ ਕਿਸ਼ਤੀ ਜਿਹਦੇ 'ਚ ਅਸੀਂ ਸੈਰ ਕਰਿਆ ਕਰਾਂਗੇ, ਇੱਕ ਛੱਡ ਤੇਰੇ ਪੰਜ ਪੁੱਤਰ ਹੋਣਗੇ, ਇਹ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ, ਪਰ ਤੈਨੂੰ ਮਾਂ ਮੈਂ ਦੇ ਰਿਹਾ ਹਾਂ ਪਿਆਰ। ਹੁਣ ਪਿਆਰ ਤਾਂ ਉਹ ਰਾਣੀ ਮੈਣੀ ਦਾ ਪਿਆਰ, ਗੁਰੂ ਦਾ ਪਿਆਰ, ਇਹ ਪਿਆਰ ਐਸਾ ਹੈ ਨਿਸ਼ਕਾਮ ਪਿਆਰ, ਕੋਈ ਮੰਗ ਨਹੀਂ, ਪਰ ਐਸਾ ਪਿਆਰ ਸਿਰ ਤੋਂ ਪਰੇ ਹੈ ਨੀ ਡੇਰਾ ਨੀ ਜਿੰਦੇ, ਸਿਰ ਤੋਂ ਪਰੇ ਹੈ ਪ੍ਰੇਮ ਦਾ ਡੇਰਾ ਨੀ ਜਿੰਦੇ, ਤੋਂ ਪਰੇ ਹੈ ਪ੍ਰੇਮ ਦਾ ਰਾਨੀ ਜਿੰਦੇ ਜੀ ਸਿਰ ਤੋਂ ਪਰੇ ਹੈ ਪ੍ਰੇਮ ਦਾ ਮੱਖਣ ਕਾ ਚਾਓ ਤਰ ਤਲੀ ਗਲੀ ਮੇਰੀ ਆਓ, ਜਿੱਥੇ ਮਾਰਗ ਪੈਰ ਤੇਰੀ ਦੈਰ। ਹੁਣ ਉਹ ਰਾਣੀ ਮੈਣੀ ਪ੍ਰੇਮ 'ਚ ਕੋਈ ਮੰਗ ਹੀ ਨਹੀਂ ਰਹੀ, ਸੀ ਕਿ ਪੁੱਤਰ ਦੀ ਦਾਤ ਤਾਂ ਮਿਲਣੀ ਕੋਈ ਔਖੀ ਨਹੀਂ, ਪਰ ਗੁਰੂ ਦਾ ਪ੍ਰੇਮ ਕਿੰਨਾ ਔਖਾ ਹੈ। ਤਲੀ ਤੇ ਧਨ ਪੈਂਦਾ ਔਖੀ ਖੇਡ ਪ੍ਰੇਮ ਦੀ, ਤਲੀ ਤੇ ਧਨ ਪੈਂਦਾ ਔਖੀ ਖੇਡ ਪ੍ਰੇਮ ਦੀ, ਤਲੀ ਤੇ ਮਾਂ ਔਖੀ ਖੇਡ ਪ੍ਰੇਮ ਦੇ, ਖਿਲਣ ਕਾ ਚਾਓ ਤਰ ਤਲੀ ਗਲੀ ਮੇ ਆਓ, ਇਤ ਮਾਰਗ ਪੈਰ ਤਰੀ ਜੈ, ਇਹ ਪਹਿਲਾ ਮਰਨ ਕੋਲ ਜਨ ਕੀ ਛੱਡੇ, ਹੋ ਸੰਗੀ ਰੇਣ ਕਾ ਤੋ ਹਮਾਰੇ। ਹੁਣ ਰਾਣੀ ਉਹ ਮੈਂ ਨਹੀਂ ਕਹਿੰਦੀ, ਹੁਣ ਤਾਂ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਇੱਕ ਹੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। ਹੁਣ ਇਹ ਕੇਲ ਖੇਡ ਹੋ ਰਹੀ ਹੈ ਅਤੇ ਕਿੱਡਾ ਪਿਆਰ ਗੁਰੂ ਕਹਿ ਰਹੇ ਹਨ ਬਾਲਾ ਪ੍ਰੀਤਮ, ਕਿ ਅਜੇ ਲੋਕ ਮੰਗਦੇ ਨੇ ਮੰਗ ਕਿਵੇਂ ਦਿਹਾੜੀ, ਜਿਵੇਂ ਕੋਈ ਸੈਲਰੀ ਕੋਈ ਜੋਬ ਦੀ ਮਿਲਦੀ ਹੈ, ਉਜਰਤ ਮਿਲਦੀ ਹੈ, ਕੋਈ ਔਖੀ ਨਹੀਂ, ਸਵੇਰੇ ਕਰੋ ਸ਼ਾਮ ਨੂੰ ਦਿਹਾੜੀਦਾਰ ਨੂੰ ਦਿਹਾੜੀ ਮਿਲ ਜਾਂਦੀ ਹੈ। ਸਾਕਾਮ ਭਗਤ ਜੋ ਮੰਗਦਾ ਗੁਰੂ ਦੰਦਾ, ਜੋ ਜੋ ਵੀ ਮੰਗੇ ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇਆ ਵੇ, ਉਸੇ ਸਮੇਂ ਇਮੀਡੇਟਲੀ, ਕਿ ਦੇਰ ਨਹੀਂ ਲੱਗਦੀ, ਦੇਰ ਤਾਂ ਸਾਡੇ ਵੱਲੋਂ ਲੱਗਦੀ ਹੈ, ਸਾਡਾ ਭਰੋਸਾ ਨਹੀਂ, ਆਮ ਵਿਸ਼ਵਾਸ ਦੀ ਘਾਟ ਹੋਣ ਕਾਰਨ ਉਹ ਦੇਰ ਸਾਡੇ ਵੱਲੋਂ ਤਾਂ ਹੋ ਸਕਦੀ ਹੈ। ਜਿਵੇਂ ਹੁਣ ਦਰੋਪਦੀ ਨੂੰ ਉਹ ਕਿਵੇਂ ਰੱਖਿਆ ਭਗਵਾਨ ਨੇ, ਉਹਨੇ ਅਲਾਂਭਾ ਦਿੱਤਾ, ਘਰ ਆਈ ਠਾਕਰ ਮਿਲੇ ਬੋਲੇ ਸ਼ਰਮਾਉਂਦੀ, ਕੀ ਕਹਿੰਦੀ ਹੈ ਪੈਜ ਰਹੀ ਬੋਲੇ ਸ਼ਰਮਾਉਂਦੀ, ਕਹਿੰਦੀ ਤੁਸੀਂ ਦੇਰ ਲਾਈ ਭਗਵਾਨ, ਕਹਿੰਦੇ ਦੇਰ ਮੇਰੇ ਵੱਲੋਂ ਨਹੀਂ ਲੱਗੀ, ਤੈਨੂੰ ਵਿਸ਼ਵਾਸ ਸੀ ਭੀਸ਼ਮ ਪਤਾਮੇ ਵੱਲ ਤੂੰ ਵੇਖਦੀ ਰਹੀ, ਆਪਣੇ ਪੰਜਾਂ ਪਾਂਡਵਾਂ ਵੱਲ ਵੇਖਦੀ ਰਹੀ, ਕਿਰਪਾਚਾਰੀਆ ਦਰੋਣਾਚਾਰੀਆ ਸਾਰਿਆਂ ਵੱਲ ਤੂੰ ਵੇਖਿਆ, ਉਹਨਾਂ ਨੇ ਸਾਰਿਆਂ ਨੇ ਨੀਵੀਂ ਪਾ ਲਈ, ਅਰਧ ਨਗਨ ਦੀ ਜਦੋਂ ਅਵਸਥਾ 'ਚ ਤੂੰ ਆਈ ਤਾਂ ਉਸ ਸਮੇਂ 'ਤੇ ਇੰਨਾ ਹੀ ਕਿਹਾ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ, ਉਸ ਸਮੇਂ ਹੀ ਕਹਿੰਦੇ ਮੈਂ ਤਾਂ ਪ੍ਰਗਟ ਹੋ ਗਿਆ। ਇਸ ਕਰਕੇ ਦੇਰ ਜਿਹੜੀ ਹੁੰਦੀ ਹੈ, ਕਿਉਂਕਿ ਸਾਡੀ ਜਿਹੜੀ ਅਰਦਾਸ ਹੈ ਇਹ ਤਾਂ ਦਿਲ ਤੋਂ ਨਹੀਂ ਹੁੰਦੀ, ਅਰਦਾਸ ਤਾਂ ਜੇ ਦਿਲ ਤੋਂ ਹੋ ਜਾਵੇ ਫਿਰ ਨਹੀਂ ਬਿਰਥੀ ਕਦੇ ਨਾ ਹੋਈ, ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਹੁਣ ਰਾਣੀ ਮੈਣੀ ਮੰਗਦੀ ਕੀ ਹੈ ਕਿ ਪਾਤਸ਼ਾਹ ਪੁੱਤਰ ਦੀ ਲੋੜ ਨਹੀਂ, ਤੇਰੀ ਲੋੜ ਹੈ, ਇਹ ਤਾਂ ਤੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਤ ਚ ਬਣੀ ਨਾਲ ਜੋੜ ਕੇ, ਚਰਨਾਂ ਸਾਰਿਆਂ ਦੀ ਮੌਤ ਬਣੀ ਦੀ ਮੌਤ ਬਣੀ ਨਾਲ ਜੁੜ ਕੇ ਜੀ ਚਰਨਾਂ ਦੀ ਮੌਤ ਬਣੀ ਪਿਆਰੇ ਨਾਂ ਦੀ ਮੌਤ ਬਣੀ ਮੇਰੇ ਪਿਆਰੇ ਦੀ ਮੌਤ ਬਣੀ ਚਰਨਾਂ ਦੇ ਨਾਲ ਜੁੜ ਕੇ ਜੀ ਚਰਨਾਂ ਦੇ ਚੁਪਣੀ ਦਾਤਾ ਚਰਨਾਂ ਦੇ ਜੋੜ ਕੇ ਨਾ ਦੀ ਮੌਤ ਬਣੀ ਕਹ ਕੈਸੇ ਅਨਮਾਨ ਉਹ ਕਹਿਵੇ ਕੋ ਸੁਭਾ ਨਹੀਂ ਕਵੀ ਚਰਨ ਕਮਲ ਕੀ ਮੌਜ ਕੋ ਹੁਣ ਇਸ ਦਾ ਅਨੁਮਾਨ ਕੌਣ ਲਾਵੇ ਰਾਣੀ ਮੈਣੀ ਨੂੰ ਮਾਂ ਸ਼ਬਦ ਨਾਲ ਸੰਬੋਧਨ ਕੀਤਾ ਐਸੀ ਮਿੱਠੀ ਪਿਆਰੀ ਬੋਲੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਹੋਰਾ ਹੁਣ ਬੱਚਿਆਂ ਵਾਸਤੇ ਫਤਿਹ ਚੰਦ ਰਾਜਾ ਕਹਿੰਦਾ ਮਠਿਆਈ ਲਿਆਓ ਪਰ ਇਹ ਕਹਿੰਦੇ ਨਹੀਂ ਉਹੀ ਘੁੰਗਣੀਆਂ ਛੋਲਿਆਂ ਦਾ ਪ੍ਰਸ਼ਾਦ ਪੂਰੀਆਂ ਇਹ ਇੱਥੇ ਬਣਾਓ ਵਰਤਾਓ ਰੋਜ਼ ਹੀ ਲੰਗਰ ਚਲਾਓ ਹੁਣ ਇਹ ਖੇਡ ਹੋ ਰਹੀ ਹੈ ਪਿਆਰ ਦੀ ਸਭ ਕੁਝ ਭੁੱਲ ਗਿਆ ਰਾਸ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਚਰਨਾਂ ਦੇ ਭੋਰੇ ਬਣ ਗਏ ਹੁਣ ਰਾਤ ਤੱਕ ਉੱਥੇ ਖੇਡਾਂ ਹੁੰਦੀਆਂ ਨੇ ਅੱਗੇ ਤਾਂ ਘੜੇ ਭੰਨਦੇ ਜੇ ਉਹ ਗਾਗਰਾਂ ਦੇ ਦਿੱਤੀਆਂ ਮਾਤਾ ਜੀ ਨੇ ਤਾਂ ਉਹਦੇ ਵਿੱਚ ਤੀਰਾਂ ਦੇ ਨਾਲ ਮੋਰੀਆਂ ਕਰ ਦਿੰਦੇ ਕਿਉਂਕਿ ਫੁੱਟੇ ਕਰਮ ਉਹ ਸ਼ੁਭ ਕਰਮ ਜਗਾਉਂਦੇ ਇਹਦੇ ਵਿੱਚ ਵੀ ਉਹ ਖੇਡ ਹੁੰਦੀ ਤੇ ਇੱਥੇ ਕੈਸੀਆਂ ਖੇਡਾਂ ਕਰ ਰਹੇ ਹਨ ਚੋਜੀ ਪ੍ਰੀਤਮ ਹੁਣ ਰਾਤ ਹੋ ਜਾਣੀ ਇੱਧਰ ਸਾਰਿਆਂ ਨੇ ਉਡੀਕਣਾ, ਦਰਬਾਰ ਸਜਣਾ, ਸੰਧਿਆ ਵੇਲੇ ਦਾ ਰਹਿਰਾ ਸਾਹਿਬ ਜੀ ਦਾ ਪਾਠ ਸ਼ੁਰੂ ਕਰਨਾ। ਪਹਿਲਾਂ ਦਰਬਾਰੀ ਰਾਗੀ ਕੀਰਤਨ ਕਰਦੇ, ਹਜ਼ੂਰੀ ਰਾਗੀ ਚਾਰ ਘੜੀਆਂ ਬੀਤ ਜਾਣੀਆਂ ਰਾਤ ਦੀਆਂ, ਤਾਂ ਕਿਤੇ ਜਦੋਂ ਆਉਣਾ ਨਾਲ ਉਹ ਪੰਡਿਤ ਸ਼ਿਵ ਦੱਤ, ਫਤਿਹ ਚੰਦ ਰਾਜਾ, ਮੈਣੀ ਰਾਣੀ, ਹੋਰ ਸੰਗਤ ਆਉਂਦੀ। ਅੱਜ ਵੀ ਉੱਥੇ ਰਹਿ ਰਾਸ ਚਾਰ ਘੜੀਆਂ ਜਦੋਂ ਰਾਤ ਦੀਆਂ ਬੀਤਦੀਆਂ ਸੰਧਿਆ ਵੇਲੇ ਉਸ ਸਮੇਂ ਸ਼ੁਰੂ ਹੁੰਦੀ ਹੈ। ਐਸੀ ਪਰੰਪਰਾ ਕਾਇਮ ਹੋਈ, ਪਿਆਰ ਦੀ ਖੇਡ ਪ੍ਰੇਮ 'ਚ ਨੇਮ ਨਹੀਂ। ਹੁਣ ਇਹ ਸਮਾਂ ਆ ਗਿਆ, ਨਦੀ ਵਹ ਵਿਸ਼ਨਿਆ ਮੇਲਾ ਸੰਜੋਗੀ ਰਾਮ, ਅਨੰਦਪੁਰ ਸਾਹਿਬ ਤੋਂ ਗੁਰੂ ਪਿਤਾ ਜੀ ਦਾ ਸੁਨੇਹਾ ਆ ਗਿਆ ਕਿ ਤੁਸੀਂ ਹੁਣ ਆਓ, ਇੱਕ ਪਾਸੇ ਅਨੰਦਪੁਰ ਸਾਹਿਬ 'ਚ ਖੁਸ਼ੀਆਂ ਵਰਤ ਰਹੀਆਂ ਨੇ ਕਿ ਉਚੋ ਜੀ ਬਾਲਾ ਪ੍ਰੀਤਮ ਆ ਰਹੇ ਹਨ, ਅਤੇ ਇੱਧਰੋਂ ਜਾ ਰਹੇ ਸਰੀਰਕ ਕਰਕੇ ਬੜਾ ਦੁੱਖ ਹੈ, ਬਰਾਗ ਹੈ। ਹੁਣ ਐਸੇ ਪਿਆਰਿਆਂ ਵਾਸਤੇ ਤਾਂ ਵਿਛੋੜਾ ਹੋਰ ਵੀ ਔਖਾ ਹੈ। ਹੁਣ ਇਹ ਸੰਗਤਾਂ ਬੇਨਤੀਆਂ ਕਰਦੀਆਂ ਹਨ ਕਿ ਸਹਿਬਾ, ਹੁਣ ਤਾਂ ਤੁਸੀਂ ਇੱਥੋਂ ਚਾਲੇ ਪਾ ਰਹੇ ਹੋ, ਹੋਣਗੇ ਸੰਯੋਗਾਂ ਨਾਲ ਮਿਲੇ ਜੀ ਨਦੀਆਂ ਦੇ ਨੀਰ ਵਿਛੜ, ਗੇ ਸੰਯੋਗਾਂ ਨਾਲ ਮਿਲੇ ਨਦੀਆਂ ਦੇ ਨੀਰ ਵਿਛੜ, ਵਾਹ ਵਿਸ਼ਨਿਆ ਮੇਲਾ ਸੰਜੋਗੀ ਰਾਮ। ਸੰਜੋਗ ਵਿਜੋਗ ਤੋਂ ਇਕਾਰ ਚਲਾਵੇ ਲਿਖੇ ਆਵੇ ਭਾਗ। ਹੁਣ ਪੰਡਿਤ ਸ਼ਿਵ ਦੱਤ ਨੈਣਾ ਚੋਂ ਨੀਰ ਵਗਦਾ ਹੈ, ਕੋਈ ਬੋਲ ਨਹੀਂ ਬੋਲ ਹੋ ਰਹੇ, ਜਗਤ ਸੇਠ ਕਹਿਣ ਲੱਗਿਆ ਕਿ ਇੱਥੇ ਹੀ ਰਹੋ, ਇੱਥੇ ਹੀ ਸਭ ਕੁਝ ਹੈ, ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪਰ ਇੱਧਰ ਹੁਕਮ ਦੀ ਖੇਡ ਹੈ, ਤੇ ਫਤਿਹ ਚੰਦ ਰਾਜਾ, ਮੈਣੀ ਰਾਣੀ ਬਰਾਗ ਕਰਦੇ ਹਨ। ਗੁਰੂ ਆਪਣੇ ਪਿਆਰ ਦੀਆਂ ਨਿਸ਼ਾਨੀਆਂ ਦਿੰਦੇ ਹਨ, ਕਹਿੰਦੇ ਇਹ ਬੱਚਿਆਂ ਨੂੰ ਇਸੇ ਤਰ੍ਹਾਂ ਦੇ ਨਾਲ ਨੇਮ ਨਾਲ ਤੁਸੀਂ ਪ੍ਰਸ਼ਾਦ ਛਕਾਇਓ, ਇੱਥੇ ਮਹਿਲਾਂ 'ਚ ਤੁਹਾਡੇ ਖੇਡਣਗੇ, ਇਹਨਾਂ ਦੇ ਵਿੱਚੋਂ ਹੀ ਤੁਹਾਡੀ ਇਹ ਭਾਵਨੀ ਦਾ ਦਰਸ਼ ਹੋਵੇਗਾ। ਪਰ ਪਿਆਰ ਵਾਸ ਵਾਲਿਆਂ ਵਾਸਤੇ ਸਾਕਾਰ ਦੀਦਾਰ, ਇਹ ਤੋਂ ਬਗੈਰ ਔਖਾ ਬੜਾ ਏ। ਚੱਲਿਆ ਨਾ ਜਾਣਾ ਸਹਿਬਾ ਤੇਰਾ ਵਿਛੋੜਾ, ਚੱਲਿਆ ਨਾ ਜਾਣਾ ਸਹਿਬਾ ਤੇਰਾ ਵਿਛੋੜਾ, ਹੁਣ ਹੁਕਮ ਦੀ ਖੇਡ ਵਿੱਚ ਬਾਲਾ ਪ੍ਰੀਤਮ ਉਹ ਪਟਨਾ ਸਾਹਿਬ ਤੋਂ ਚਾਲੇ ਪਾ ਦਿੰਦੇ ਨੇ ਅਨੰਦਪੁਰ ਸਾਹਿਬ ਮੰਜ਼ਿਲ ਦਰ ਮੰਜ਼ਿਲ ਪਹੁੰਚਦੇ ਹਨ। ਰਸਤੇ ਦੇ ਵਿੱਚ ਕਿੰਨਾ ਸਮਾਂ ਕਿੰਨੇ ਭਾਗ ਲੱਗੇ, ਸਮਾਂ ਤਾਂ ਬੀਤਦਾ ਜਾਂਦਾ ਹੈ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਕੱਟੇ ਤਨ ਛਿਜੇ। ਹੁਣ 12 ਸਾਲ ਤੋਂ ਵੱਧ ਸਮਾਂ ਹੋ ਗਿਆ ਪਟਨਾ ਸਾਹਿਬ ਤੋਂ ਉਹ ਬਾਲਾ ਪ੍ਰੀਤਮ ਨੂੰ ਸਰੀਰ ਕਰਕੇ ਇਸ ਵਿਛੋੜੇ ਦਾ ਸਮਾਂ। ਹੁਣ ਇਹ ਬਾਲਾ ਪ੍ਰੀਤਮ ਇਹ ਚੋਜੀ ਪ੍ਰੀਤਮ ਅੱਜ ਗੁਰੂ ਪ੍ਰੀਤਮ ਬਣ ਚੁੱਕੇ ਹਨ ਤੇ ਇਧਰੋਂ ਪੰਡਿਤ ਸ਼ਿਵ ਦੱਤ ਜੀ ਵੀ ਬਜ਼ੁਰਗ ਹੋ ਗਏ। ਹੁਣ ਹੋਰ ਕਹਿੰਦੇ ਵਿਛੋੜਾ ਨਹੀਂ ਸਹਿ ਹੁੰਦਾ ਤੇ ਇਹ ਜਦੋਂ ਫਤਿਹ ਚੰਦ ਰਾਜਾ ਤੇ ਇਹ ਰਾਣੀ ਮੈਣੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਉਂਦੇ ਨੇ, ਪਿੱਛੋਂ ਪੰਡਿਤ ਵੀ ਨਾਲ ਆ ਕੇ ਮਿਲਦਾ ਹੈ ਕਿ ਮੈਂ ਵੀ ਨਾਲ ਹੀ ਜਾਣਾ, ਮੇਰਾ ਹੁਣ ਅੰਤਮ ਸਮਾਂ ਹੈ, ਅੰਤਮ ਇੱਛਾ ਹੈ ਕਿ ਗੁਰੂ ਦੇ ਦਰਸ਼ਨ ਹੋਣ, ਕਿਉਂਕਿ ਪਿਆਰ ਵਾਲਾ ਤਾਂ ਇਹੋ ਮੰਗ ਮੰਗਦਾ ਹੈ ਕਿ ਜਿਹੜਾ ਮੇਰਾ ਇਹ ਸੀਸ ਹੈ ਗੁਰੂ ਚਰਨਾਂ 'ਚ ਹੋਵੇ। ਹੁਣ ਮੰਜ਼ਿਲ ਦਰ ਮੰਜ਼ਿਲ ਚੱਲਦੇ ਕਾਫਲੇ ਦੇ ਰੂਪ ਵਿੱਚ ਐਸੀਆਂ ਬੇਨਤੀਆਂ ਕਰਦੇ ਆ ਰਹੇ ਹਨ। ਦਰਸ਼ ਗੁਰ ਮੇਰੇ ਅੱਖੀਆਂ ਦੀਆਂ, ਦੇਹ ਦਰਸ਼ ਗੁਰ ਮੇਰੇ ਅੱਖੀਆਂ ਦੀਆਂ, ਜੀ ਦੇਹ ਦਰਸ਼ ਗੁਰ ਮੇਰੇ ਅੱਖੀਆਂ ਤੱਤੀਆਂ, ਦਰਸ਼ ਗੁਰ ਮੇਰੇ ਅੱਖੀਆਂ ਤੱਤੀਆਂ, ਤੂੰ ਚੋ ਸੱਜਣ ਮੈਂਡਿਆ ਦੇਸ ਦੇ ਤਰਸ ਦੇ ਕਦ ਪਸੀਨੇ ਨਾਰ। ਹੁਣ ਘੱਟ ਘੱਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣ, ਹੁਣ ਇਹਨਾਂ ਦੀ ਪੀਰ ਇਸ ਵਿਛੋੜੇ ਦੇ ਦਰਦ ਨੂੰ ਇਹ ਸਤਿਗੁਰ ਸਮਝ ਰਹੇ ਹਨ ਅਤੇ ਇਹ ਤਾਂ ਇੱਧਰੋਂ ਚੱਲੇ ਨੇ ਅਤੇ ਗੁਰੂ ਪਾਤਸ਼ਾਹ ਜੀ ਵੀ ਆਨੰਦਪੁਰ ਸਾਹਿਬ ਤੋਂ ਘੋੜੇ 'ਤੇ ਸਵਾਰ ਹੋ ਕੇ ਤੇਜ਼ ਰਫਤਾਰ ਨਾਲ, ਕਿਉਂਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇ ਤੈ, ਅੱਗੇ ਰੋਪੜ ਪਹੁੰਚਦੇ ਹਨ ਜਿੱਥੇ ਰੋਹ ਪੜਾਅ, ਜਿੱਥੇ ਇਹ ਨਦੀਆਂ ਦਾ ਪੜਾਅ ਹੈ, ਸਤਲੁਜ ਚੱਲਦੀ ਹੈ, ਉੱਥੇ ਆ ਜਾਂਦੇ ਹਨ ਅਤੇ ਇੱਥੇ ਅੱਗੇ ਫਿਰ ਆਪ ਇਸ ਪਿਆਰੀ ਸੰਗਤ ਨੂੰ ਗੁਰੂ ਜੀ ਆਨੰਦਪੁਰ ਸਾਹਿਬ ਲਿਜਾਉਂਦੇ ਹਨ ਅਤੇ ਅੱਗੇ ਫਿਰ ਪੋਸ ਦੀ ਸੱਤਵੀਂ ਦਾ ਦਿਨ ਆ ਗਿਆ ਜਦੋਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਬਹੁਤ ਹੀ ਸ਼ਰਧਾ ਧੂਮ ਧਾਮ ਨਾਲ ਮਨਾਉਂਦੀਆਂ ਹਨ। ਤਾਂ ਫਿਰ ਇਸ ਪਿਆਰੀ ਸੰਗਤ ਨੂੰ, ਕਿਉਂਕਿ ਬਹੁਤ ਪਿਆਰ ਦੀਆਂ ਖੇਡਾਂ ਹੋਈਆਂ, ਗੁਰੂ ਬਹੁਤ ਹੀ ਪਿਆਰ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਨਾਲ ਫਿਰ ਜਿਹੜਾ ਇਹ ਪੰਡਿਤ ਸ਼ਿਵਦੱਤ ਸੀ ਇਹਦਾ ਅੰਤਮ ਸਮਾਂ ਆ ਗਿਆ ਅਤੇ ਜਦੋਂ ਫਿਰ ਇਹਨਾਂ ਨੇ ਸਰੀਰ ਛੱਡਿਆ ਤਾਂ ਇਸ ਦਾ ਸੀਸ ਗੁਰੂ ਦੀ ਪਵਿੱਤਰ ਗੋਦ ਦੇ ਵਿੱਚ ਹੈ। ਅੰਤਮ ਸਵਾਸ, ਜਦੋਂ ਸਵਾਸ ਆਖਰੀ ਆਇਆ, ਸਵਾਸ ਗਹਿਰਾ ਲੈ ਕੇ ਛੱਡਿਆ, ਕਿਉਂਕਿ ਉਹ ਅਵਸਥਾ 'ਤੇ ਪਹੁੰਚ ਗਿਆ ਜਿੱਥੇ ਜਿੰਨਾ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਇਹ ਪੰਡਿਤ ਸ਼ਿਵਦੱਤ ਜੀ ਅੰਦਰ ਨੂੰ ਡੂੰਘਾ ਸਵਾਸ ਲੈ ਕੇ, ਅਵਸਥਾ ਤਾਂ ਉਹ ਪੁੱਗੀ ਹੋਈ, ਗੁਰੂ ਦੀ ਮਿਹਰ ਗੁਰੂ ਦੀ ਬਖਸ਼ਿਸ਼, ਜਦੋਂ ਆਖਰੀ ਸਵਾਸ ਆਇਆ ਉਹਦੇ 'ਤੇ ਗੁਰੂ ਦਾ ਨਾਮ ਆਇਆ ਅੰਦਰ ਨੂੰ, ਵਾਹੇ। ਬਾਹਰ ਨੂੰ ਜਦੋਂ ਸਵਾਸ ਆਇਆ ਮੁੜ ਕੇ ਅੰਦਰ ਨਹੀਂ ਗਿਆ, ਉਹਦੇ 'ਤੇ ਕੀ ਹੋਇਆ, ਗੁਰੂ ਕਿਉਂਕਿ ਇਹ ਅਭਿਆਸ ਗੁਰਸਿੱਖ ਕਰਦਾ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ ਭਾ ਗਿਆ ਨਾ। ਭਾਵੇਂ ਕਿਰਿਆ ਕਰਮ ਐਸੇ ਸਨ ਪੰਡਿਤ ਤਾਈ ਦੇ, ਪਰ ਜਦੋਂ ਗੁਰੂ ਦਾ ਹੋ ਗਿਆ ਫਿਰ ਸਾਰਾ ਕੁਝ ਸ਼ਰਾ ਸ਼ਰਮ ਛੱਡ ਕੇ, ਲੋਕ ਲਾਚ ਛੱਡ ਕੇ, ਆਪ ਵੀ ਜੁੜਦਾ ਗੁਰੂ ਚਰਨਾਂ ਨਾਲ, ਹੋਰਨਾਂ ਨੂੰ ਵੀ ਜੋੜਦਾ ਰਿਹਾ, ਕਿੰਨੀ ਸੰਗਤ ਲੈ ਕੇ ਆਇਆ ਅਤੇ ਐਸੀ ਪਰਮ ਗਤੀ ਪ੍ਰਾਪਤ ਕਰ ਗਿਆ। ਸੋ ਇਸ ਪਿਆਰ ਭਰੀ ਕਥਾ ਤੋਂ ਸਾਡੇ ਜੀਵਨ 'ਚ ਵੀ ਰੌਣ ਰੁੰਮ ਕੇ, ਆਪਾਂ ਵੀ ਗੁਰੂ ਘਰ ਵੱਲ ਆਉਂਦੇ ਹਾਂ, ਸ਼ਰਧਾ ਪਿਆਰ ਨਾਲ ਆਈਏ ਅਤੇ ਇੱਥੇ ਬੈਠ ਕੇ ਸਤਸੰਗਤ ਦਾ ਆਨੰਦ ਮਾਣੀਏ ਅਤੇ ਉਹ ਗੁਰੂ ਦੇ ਪਿਆਰ ਵਿੱਚ ਜੀਵਨ ਬਸਰ ਕਰੀਏ। ਜੇ ਪਿਆਰ 'ਚ ਜੀਵਨ ਲੰਘੇਗਾ ਤਾਂ ਜ਼ਰੂਰ ਹੀ ਜੀਵਨ ਦੀ ਰੌਣ ਰੁਮਕੇਗੀ, ਜੀਵਨ 'ਚ ਇਨਕਲਾਬ ਆ ਜਾਵੇਗਾ। ਗੁਰੂ ਕਿਤੇ ਗਏ ਨਹੀਂ, ਗੁਰੂ ਤਾਂ ਕਹਿੰਦੇ ਸਾ ਰਸਨਾ ਜਲ ਜਾਓ ਜੋ ਕਹੇ ਗੁਰਮੁਖਾ, ਇਹ ਗੁਰੂ ਤਾਂ ਸਦਾ ਹੀ ਹਨ, ਹਾਜ਼ਰ ਨਾਜ਼ਰ ਹਨ, ਪਰ ਅੱਖਾਂ ਸੇ ਅੱਖਰੀਆਂ ਬਿਆਨ ਜਿਨ੍ਹਾਂ ਡਸੰਦੋ ਮਾਂ ਪਿਰੀ, ਉਹ ਅੱਖਾਂ ਹੀ ਹੋਰ ਹਨ, ਦੇਵ ਅੱਖਰ ਹਨ, ਇਹ ਨੈਣ ਤਾਂ ਬਾਹਰ ਵੱਲ ਵੇਖਦੇ ਨੇ। ਜਿਵੇਂ ਮੈਣੀ ਨੂੰ, ਉਹ ਰਾਣੀ ਮੈਣੀ ਨੂੰ ਜਦੋਂ ਬਚਨ ਹੋਏ ਕਿ ਮੈਂ ਤੈਨੂੰ ਆਪਣਾ ਪਿਆਰ ਹੀ ਦੇ ਦਿੱਤਾ, ਅਤੇ ਜਦੋਂ ਇੱਧਰ ਲੇਟ ਆਉਂਦੇ ਮਾਤਾ ਜੀ ਕਹਿੰਦੇ ਤੁਸੀਂ ਕਿੱਥੇ ਗਏ, ਕਹਿੰਦੇ ਅੱਜ ਇੱਕ ਮਾਂ ਹੋਰ ਮੈਨੂੰ, ਕਹਿੰਦੇ ਦੋ ਮਾਵਾਂ ਵੀ ਹੋ ਸਕਦੀਆਂ ਹਨ, ਕਹਿੰਦੇ ਹਾਂ ਪੁੱਤਰ ਇੱਕ, ਕਹਿੰਦੇ ਹਾਂ ਹੋ ਸਕਦਾ ਹੈ। ਜਿਵੇਂ ਦੋ ਅੱਖਾਂ 'ਚੋਂ ਜੋਤ ਇੱਕ ਹੈ, ਇਸੇ ਤਰ੍ਹਾਂ ਦੇ ਨਾਲ ਹੋ ਸਕਦਾ ਹੈ। ਅਤੇ ਦੂਸਰਾ ਕਹਿੰਦੇ ਹੁਣ ਤੁਸੀਂ ਉੱਥੇ ਇੰਨਾ ਸਮਾਂ ਰਹੋਗੇ, ਇੱਧਰ ਰਹੋਗੇ, ਕਿਵੇਂ ਹੋਵੇਗਾ, ਕਹਿੰਦੇ ਜਿਵੇਂ ਦੋ ਸਰੋਵਰਾਂ 'ਚ ਇੱਕ ਚੰਦਰਮਾ ਦੋਵੇਂ ਪਾਸੇ ਨਜ਼ਰ ਆਉਂਦਾ ਹੈ। ਸਤਿਗੁਰ ਪੁਰਖ ਅਗੰਮ ਹੈ, ਉਹਦੀ ਅਗੰਮਤਾ ਦਾ ਨਿਹ ਅਨੁਮਾਨ ਲਾਉਣਾ ਸਾਡੇ ਵਰਗੇ ਅਲਪਗ ਜੀਵ ਦੇ ਵੱਸ ਦੀ ਗੱਲ ਨਹੀਂ, ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਪਿਆਰ ਵਾਲੇ ਕਿੰਨੀ ਕਿੰਨੀ ਦੂਰ ਤੋਂ ਗੁਰੂ ਘਰ 'ਚ ਚੱਲ ਕੇ ਆਏ, इस घर दे विच ऐसा दर है कबीर जह दर आवत जाते हो हट के नाही कोय सो दर कैसा छोड़िए जो दर ऐसा होए ऐसा दर इत्थे तुहाडी जो भी भावना पूरी होवेगी भावना नू फल लगता है भावनी भगत पाए कौड़ी अगर भाग रखे सतगुर सर्व निदान दान देत है सो ऐसा प्यारे दा दर है इस दर ते तुसी आए सत्संग दियां सुभा घड़ियां दा आनंद माणिया सो कल नू आपां विचार फिर शुरू करांगे चोजी प्रीतम दी सो आओ हुण समा इजाजत नहीं दिंदा जिहड़े नहीं भी हुण तक बोले आनंद साहब च बोल के अपनी रसना जरूर ही पवित्र करन दी खेचल करो जी। राम कली महला तीजा आनंद क्योंकार सतगुर प्रसाद आनंद पिया मेरी माए सतगुरु में पाया सतगुर ताम शब्द थकब हरी केरा मन जनी वसाया नाल रो तू मन मेरे दुख सब सारना कह नानक मन मेरे सदा हर नाले सदा सित सलाह तेरी नाम नवसावे मेरा आधार साजना आधार मेरा दिन भुखा सब गवाइया कह नानक सुनो संतु सुरो प्यारो साचा नाम मेरा आधार वाजे तुर कर्म पाया तुर जिन को से नाम हर के लागे पार परम प्रभ पाया उतरे सगल विसुरे सुनते पनित कहते पवित सतगुर हा भरपूरे दिस रात दे ताई दाया खिले फुल जागे तो ए जिनी नाम ते आया के शक्त काल तुम प्यार दास जियो।